ਕੁੜਮ ਸਾਰੀ ਸੰਗਤ ਸਮੇਤ ਜੋਟੀਆਂ ਦੇ ਸ਼ਬਦ ਪੜ੍ਹਦਿਆਂ ਅੱਗੋਂ ਲੈਣ ਵਾਸਤੇ ਆਏ ਅਤੇ ਬੜੇ ਪ੍ਰੇਮ ਨਾਲ ਜੀ ਆਇਆਂ ਆਖ ਕੇ ਸਾਰੀ ਜੰਝ ਨੂੰ ਚੰਗੀ ਥਾਂ 'ਤੇ ਉਤਾਰਾ ਦਿੱਤੋ ਨੇ। ਹੈ ਤੇ ਵਿਆਹ ਸੀ ਪਰ ਖੁਸ਼ੀਆਂ ਉਸ ਤਰ੍ਹਾਂ ਦੀਆਂ ਸਨ ਜਿਵੇਂ ਆਤਮਿਕ ਆਨੰਦ ਦੇਣ ਵਾਲੀਆਂ। ਸ਼ਬਦ ਕੀਰਤਨ ਦੀ ਅਖੰਡ ਧੁਨੀ ਬਣ ਗਈ। ਗੁਰਬਾਣੀ ਥਾਂ ਥਾਂ ਗਾਈ ਜਾ ਰਹੀ ਸੀ। ਸ਼ਬਦਾਂ ਦੀ ਕਣਕੋਰ ਲੱਗੀ ਹੋਈ ਸੀ। ਵੇਖੋ ਗੁਰੂ ਕੇ ਸਿੱਖਾਂ ਦੀ ਕਰਨੀ, ਉਹ ਖੁਸ਼ੀ ਕਿਹਨਾਂ ਗੱਲਾਂ ਵਿੱਚ ਸਮਝਦੇ ਨੇ। ਗੁਰੂ ਦੇ ਆਪਣੇ ਪਿੰਡ ਵਿੱਚ ਵਿਆਹ ਲਈ ਆਉਣ ਦੀ ਸਫਲਤਾ ਸਿੱਖ ਕਿਸ ਗੱਲ ਵਿੱਚ ਖਿਆਲ ਕਰਦੇ ਸਨ। ਭਰੇ ਦੀਵਾਨ ਵਿੱਚ ਸ੍ਰੀ ਗੁਰੂ ਜੀ ਦੀ ਸੇਵਾ ਵਿਖੇ ਡੱਲੇ ਦੀ ਸੰਗਤ ਬੇਨਤੀ ਕਰਦੀ ਹੈ, ਹੇ ਦੀਨ ਦਿਆਲ ਸਤਿਗੁਰੂ, ਆਪ ਨੇ ਇੱਥੇ ਚਰਨ ਪਾਏ ਨੇ, ਕੋਈ ਐਸੀ ਕਿਰਪਾ ਕਰੋ ਕਿ ਆਪ ਦੇ ਇੱਥੇ ਆਉਣ ਦਾ ਪੱਕਾ ਨਿਸ਼ਾਨ ਕਾਇਮ ਹੋ ਜਾਏ। ਗੁਰੂ ਜੀ ਨੇ ਆਖਿਆ, ਜੀ ਸਤ ਬਚਨ, ਜਿਵੇਂ ਸੰਗਤ ਆਖੇਗੀ। ਉਸ ਵੇਲੇ ਨਹਿਰਾਂ ਨਹੀਂ ਸਨ ਹੁੰਦੀਆਂ, ਪਾਣੀ ਦੀ ਥੋੜ ਹੁੰਦੀ ਸੀ। ਸੋ ਗੁਰੂ ਜੀ ਨੇ ਉਸੇ ਵੇਲੇ ਡੱਲੇ ਪਿੰਡ ਵਿੱਚ ਇੱਕ ਬੌਲੀ ਲਾ ਦੇਣ ਦੀ ਸਲਾਹ ਕੀਤੀ। ਬੌਲੀ ਉਹ ਖੂਹ ਹੈ ਜਿਸ ਵਿੱਚ ਪੌੜੀਆਂ ਉਤਰਦੀਆਂ ਨੇ ਅਤੇ ਆਮ ਬੰਦਾ ਆਰਾਮ ਨਾਲ ਪਾਣੀ ਹਾਸਲ ਕਰ ਲੈਂਦਾ ਹੈ। ਦੁਪਹਿਰ ਬਾਅਦ ਇੱਕ ਚੰਗੀ ਥਾਂ ਲੱਭ ਕੇ ਆਪਣੇ ਹੱਥੀਂ ਗੁਰੂ ਜੀ ਨੇ ਟੱਕ ਲਾਇਆ। ਫਿਰ ਸਤਿਗੁਰੂ ਨੇ ਭਾਈ ਸਾਲੋ ਨੂੰ ਕਿਹਾ, ਤੁਸੀਂ ਕੁਝ ਸਮਾਂ ਇੱਥੇ ਟਿਕ ਜਾਓ ਅਤੇ ਬੌਲੀ ਦੀ ਸੇਵਾ ਕਰਾਓ। ਡੱਲੇ ਦੀ ਸੰਗਤ ਨੇ ਆਪਣੇ ਧਨ ਭਾਗ ਜਾਣ ਕੇ ਆਪ ਬੌਲੀ ਉਸਾਰੀ ਅਤੇ ਆਪ ਸੇਵਾ ਕੀਤੀ। ਇਹ ਬੌਲੀ ਸਤਿਗੁਰੂ ਜੀ ਦੇ ਕਰ ਕਮਲਾਂ ਦੇ ਉਪਕਾਰ ਦੀ ਯਾਦਗਾਰ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਸੱਚੀ ਖੁਸ਼ੀ ਅਤੇ ਸੁੱਖ ਦਾ ਸੋਮਾ ਹੁਣ ਤੱਕ ਉੱਥੇ ਹੈ ਅਤੇ ਅੱਜ ਵੀ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਵੇਂ ਗੁਰੂ ਜੀ ਆਪਣੇ ਸਿੱਖਾਂ ਦੇ ਲਈ ਸਦਾ ਪਰਉਪਕਾਰੀ ਰਿਹਾ ਕਰਦੇ ਸਨ। ਇਸ ਤਰ੍ਹਾਂ ਆਸਾ ਦੀ ਵਾਰ ਲੱਗਦੀ ਰਹੀ। ਕਥਾ ਕੀਰਤਨ ਉਪਦੇਸ਼ ਨਿੱਤ ਹੁੰਦੇ ਰਹੇ ਜਿਵੇਂ ਕਿ ਨਿੱਤ ਹੁੰਦੇ ਸਨ। ਵਿਆਹ ਦਾ ਕਾਰਜ ਹੋ ਗਿਆ। ਪਿਆਰੀ ਸੱਸ ਮਾਂ ਨੇ ਦੁੱਲੇ ਨੂੰ ਗੋਦ ਵਿੱਚ ਲੈ ਕੇ ਪਿਆਰ ਕੀਤਾ। ਸਾਰੇ ਜਣੇ ਪ੍ਰੇਮ ਨਾਲ ਨਿਹਾਲ ਹੋ ਰਹੇ ਨੇ ਅਤੇ ਦੁਨਿਆਵੀ ਗੀਤ ਗਾਉਣ ਜਾਂ ਸਿੱਠਣੀਆਂ ਦੀ ਥਾਂ 'ਤੇ ਬੜੇ ਪ੍ਰੇਮ ਨਾਲ ਉਹਨਾਂ ਦੇ ਚਰਨਾਂ ਵਿੱਚ ਸੀਸ ਧਰ ਕੇ ਮਨ ਵਿੱਚ ਆਖਦੀ ਏ, ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ। ਭਾਵ ਹਰ ਥਾਂ 'ਤੇ ਬਾਣੀ ਦੀ ਕਣਕੋਰ ਵਿਆਪਕ ਹੈ। ਤਿੰਨ ਦਿਨ ਸਤਿਗੁਰੂ ਜੀ ਉੱਥੇ ਰਹੇ। ਭਾਈ ਨਾਰਾਇਣ ਦਾਸ ਨੇ ਬੜੇ ਪ੍ਰੇਮ ਅਤੇ ਆਦਰ ਨਾਲ ਸੇਵਾ ਕੀਤੀ ਅਤੇ ਯਥਾ ਸ਼ਕਤ ਪ੍ਰੇਮ ਅਤੇ ਉਤਸ਼ਾਹ ਨਾਲ ਜੋ ਸੇਵਾ ਹੋ ਬਣੀ ਉਹ ਵੀ ਕੀਤੀ। ਸਤਿਗੁਰੂ ਜੀ ਨੇ ਭਾਈ ਨਾਰਾਇਣ ਦਾਸ ਨੂੰ ਗਲ ਨਾਲ ਲਾ ਕੇ ਆਖਿਆ, ਭਾਈ ਨਾਰਾਇਣ ਦਾਸ, ਤੇਰਾ ਵਾਹਿਗੁਰੂ ਦੇ ਸਰੂਪ ਵਿੱਚ ਵਾਸ ਹੋਵੇ। ਸਤਿਗੁਰੂ ਨੇ ਸਿੱਖਾਂ ਦੇ ਪ੍ਰੇਮ ਨੂੰ ਵੇਖ ਕੇ ਬਖਸ਼ਿਸ਼ਾਂ ਕੀਤੀਆਂ। ਹੁਣ ਭਾਈ ਸਾਈ ਦਾਸ ਦੀਵਾਲੀ ਅਤੇ ਵਿਸਾਖੀ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਜਾਂਦੇ ਨੇ। ਅੱਗੇ ਪਿੱਛੇ ਵੀ ਬਹੁਤ ਵਾਰ ਜਾ ਆਉਂਦੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਹੁਰੇ ਘਰ ਆਉਂਦੇ ਤਾਂ ਉਹਨਾਂ ਦੇ ਆਨੰਦ ਦੀ ਕੋਈ ਹੱਦ ਨਾ ਰਹਿੰਦੀ। ਇਸ ਤਰ੍ਹਾਂ ਸਮਾਂ ਲੰਘਦਾ ਗਿਆ। ਇਸ ਸਮੇਂ ਦੇ ਦੌਰਾਨ ਅਨੇਕਾਂ ਜਗਤ ਵੱਲੋਂ ਮੁਸ਼ਕਲਾਂ ਵੀ ਆਈਆਂ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਦੇ ਹਾਕਮਾਂ ਅਤੇ ਮੌਲਾਣਿਆਂ ਦੇ ਤੁਸਬ ਨੇ ਅਤੇ ਚੰਦੂ ਦੀ ਚੁੱਕ ਨੇ ਬੜੀਆਂ ਮੁਸ਼ਕਲਾਂ ਪਾਈਆਂ। ਕਦੇ ਤਾਂ ਅਕਬਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣੀ ਅਤੇ ਤਸੱਲੀ ਕੀਤੀ, ਬਈ ਹਾਂ, ਇਹ ਧਰਮ ਪੁਸਤਕ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਹੀ ਕਰਦੀ ਹੈ। ਸਗੋਂ ਮੁੜਦੀ ਵਾਰ ਅਕਬਰ ਗੋਇੰਦਵਾਲ ਠਹਿਰਿਆ ਅਤੇ ਸਤਿਗੁਰੂ ਦੇ ਦਰਸ਼ਨ ਪਾ ਕੇ ਬੜਾ ਖੁਸ਼ ਹੋਇਆ। ਖਾਲਸਾ ਤਵਾਰੀਖ ਵਿੱਚ ਲਿਖਿਆ ਕਿ ਇੱਕ ਵਾਰ ਗੁਰੂ ਅਰਜਨ ਦੇਵ ਜੀ ਦੇ ਕਹਿਣ 'ਤੇ ਅਕਬਰ ਨੇ ਪ੍ਰਜਾ ਦੇ ਟੈਕਸ ਵਿੱਚ ਛੋਟ ਕਰ ਦਿੱਤੀ ਸੀ। ਕਦੇ ਹੁਣ ਸਮਾਂ ਆਇਆ ਕਿ ਦੁਨੀਆਂ ਦੇ ਹਾਕਮਾਂ ਵੱਲੋਂ ਗੁਰੂ ਜੀ ਨੂੰ ਤਕਲੀਫ ਦਿੱਤੀ ਜਾ ਰਹੀ ਹੈ। ਡੱਲੇ ਕਦੇ ਖਬਰ ਪਹੁੰਚੇ ਕਿ ਸੁਲਭੀ ਖਾਨ ਗੁਰੂ ਜੀ ਨੂੰ ਦੁੱਖ ਦੇਣ ਲਈ ਆ ਰਿਹਾ, ਕਰੇ ਪਤਾ ਲੱਗੇ ਕਿ ਸੁਲਹੀ ਖਾਨ ਆ ਰਿਹਾ, ਪ੍ਰੇਮੀ ਜ਼ਰਾ ਕੁ ਫਿਕਰ ਵਿੱਚ ਆ ਕੇ ਫਿਰ ਟਿਕ ਜਾਣ, ਇਹ ਤੇ ਗੁਰੂ ਦੇ ਆਪਣੇ ਚੋਜ ਨੇ। ਉਂਜ ਸਤਿਗੁਰੂ ਜੀ ਆਪ ਦੁੱਖਾਂ ਤੋਂ ਬੇਪਰਵਾਹ ਨੇ। ਫਿਰ ਇਹ ਖਬਰ ਵੀ ਮਿਲ ਪਈ ਕਿ ਸੁਲਭੀ ਖਾਨ ਨੂੰ ਕਿਸੇ ਮੁਸਲਮਾਨ ਨੇ ਮਾਰ ਦਿੱਤਾ ਹੈ, ਤੇ ਸੁਲਹੀ ਖਾਨ ਆਵੇ ਵੇਖਦਾ ਹੋਇਆ ਵਿੱਚੇ ਹੀ ਡਿੱਗ ਕੇ ਮਰ ਗਿਆ। ਇਸ ਤਰ੍ਹਾਂ ਸਮਾਂ ਲੰਘਦਿਆਂ ਇੱਕ ਦਿਨ ਇਹ ਭਿਆਨਕ ਖਬਰ ਵੀ ਆ ਪਹੁੰਚੀ ਕਿ ਗੁਰੂ ਜੀ ਲਾਹੌਰ ਗਏ ਸਨ, ਤੇ ਫਿਰ ਪਤਾ ਨਹੀਂ ਹੋਇਆ ਬਈ ਹੁਣ ਕਿੱਥੇ ਨੇ। ਜਾਂਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਗੁਰਿਆਈ ਦਾ ਇਸ਼ਾਰਾ ਵੀ ਕਰ ਗਏ ਸਨ ਅਤੇ ਮਾਤਾ ਗੰਗਾ ਜੀ ਨੂੰ ਕੁਝ ਭਾਣਾ ਵਰਤਣ ਦੀ ਸੂਹ ਵੀ ਦੇ ਗਏ ਸਨ। ਪ੍ਰੇਮੀ ਗੁਰੂ ਜੀ ਨੂੰ ਸਦਾ ਹੀ ਜਨਮ ਮਰਨ ਦੂਹੂ ਮੈਂ ਨਾਹੀ ਵਾਲੀ ਅਵਸਥਾ ਵਿੱਚ ਵੇਖਦੇ ਨੇ, ਪਰ ਦੁਖੀਆਂ ਦੇ ਦੁਸ਼ਮਣ ਦੇ ਕਾਰਨ ਉਹਨਾਂ ਦੇ ਸਰੀਰ ਦਾ ਫਿਕਰ ਸਾਰੇ ਡੱਲੇ ਦੀ ਸੰਗਤ ਨੂੰ ਹੈ। ਇਸੇ ਲਈ ਸਾਰੇ ਸ੍ਰੀ ਅੰਮ੍ਰਿਤਸਰ ਵਿਖੇ ਭਾਵੇਂ ਆਏ, ਅੱਗੇ ਇੱਥੇ ਵੀ ਉਦਾਸੀ ਛਾ ਰਹੀ ਸੀ ਕਿ ਲਾਹੌਰ ਵਿੱਚ ਸਤਿਗੁਰੂ ਦਾ ਪਤਾ ਨਹੀਂ ਲੱਗਦਾ। ਚੰਗੇ ਚੰਗੇ ਸਿੱਖ ਸਾਰੇ ਹੀ ਲਾਹੌਰ ਪਹੁੰਚ ਗਏ ਸਨ। ਸਾਈਂ ਦਾਸ ਅਤੇ ਨਾਰਾਇਣ ਦਾਸ ਵੀ ਵਾਹੋ ਦਾ ਹੀ ਲਾਹੌਰ ਪਹੁੰਚੇ। ਇਸ ਵੇਲੇ ਸਾਈਂ ਮੀਆਂ ਮੀਰ ਸਾਰਾ ਥਾਉ ਪਤਾ ਕੱਢ ਕੇ ਦੱਸ ਚੁੱਕਾ ਸੀ ਕਿ ਸਤਿਗੁਰੂ ਦੇ ਪਵਿੱਤਰ ਸਰੀਰ 'ਤੇ ਗਰਮ ਰੇਤਾ ਪਾਇਆ ਗਿਆ, ਗਰਮ ਦੇਗਾਂ ਵਿੱਚ ਬਿਠਾਏ ਗਏ ਅਤੇ ਭੁੱਖ ਅਤੇ ਪਿਆਸ ਦੇ ਕਹਿਰ ਵਰਤਾਏ ਗਏ, ਪਰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਇੱਕ ਅੱਖਰ ਵੀ ਹੋਰ ਵਧਾਉਣਾ ਜਾਂ ਘਟਾਉਣਾ ਸਵੀਕਾਰ ਨਾ ਕੀਤਾ, ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਨੇ ਵਿਖਾਈ। ਸਗੋਂ ਵਾਹਿਗੁਰੂ ਦੇ ਭਾਣੇ ਅਤੇ ਰਜ਼ਾ 'ਤੇ ਐਸੇ ਪੱਕੇ ਰਹੇ ਕਿ ਮੇਰੇ ਇਹ ਅਰਜ਼ ਕਰਨ 'ਤੇ ਵੀ ਕਿ ਸਤਿਗੁਰੂ ਜੀ ਤੁਸੀਂ ਆਗਿਆ ਦਿਓ ਤਾਂ ਮੈਂ ਇਹਨਾਂ ਜ਼ਾਲਮਾਂ ਨੂੰ ਸਰਾਪ ਦਿਆਂ, ਗੁਰੂ ਜੀ ਨਾ ਮੰਨੇ ਅਤੇ ਭਾਣਾ ਮਿੱਠਾ ਕਰਕੇ ਹੀ ਮਨਾਇਆ ਨੇ। ਇਹ ਖਬਰਾਂ ਆ ਹੀ ਰਹੀਆਂ ਸਨ ਕਿ ਇਹ ਖਬਰ ਵੀ ਮਿਲ ਗਈ ਕਿ ਅੱਜ ਗੁਰੂ ਜੀ ਨੇ ਰਾਵੀ ਦੇ ਕਿਨਾਰੇ ਕਿਲ੍ਹੇ ਦੇ ਹੇਠਲੇ ਪਾਸੇ ਆਪਣਾ ਸਰੀਰ ਤਿਆਗ ਦਿੱਤਾ ਹੈ। ਸੰਗਤ ਵੀ ਉੱਧਰ ਭੱਜੀ ਜਾ ਰਹੀ ਹੈ, ਇਹ ਲੋਕ ਵੀ ਪਹੁੰਚੇ। ਓਹੋ, ਅਥਾਹ ਨਦੀ ਆਪਣੇ ਵੇਗ ਨਾਲ ਜਾ ਰਹੀ ਹੈ, ਜਿਸ ਦੇ ਕਿਨਾਰੇ ਵਾਹਿਗੁਰੂ ਦਾ ਸਰੂਪ ਤੇਜਮਈ ਨਿਵਾਸ ਰੱਖਣ ਵਾਲੇ ਇਲਾਹੀ ਟਿਕਾਓ ਵਿੱਚ ਬਿਰਾਜ ਰਹੇ ਨੇ। ਸਰੀਰ ਉੱਤੇ ਛਾਲੇ ਭਰੇ ਹੋਏ ਨੇ, ਪਰ ਚਿਹਰਾ ਖਿਮਾ ਧੀਰਜ ਪ੍ਰੇਮ ਅਤੇ ਸ਼ਾਂਤੀ ਨਾਲ ਸਦਾ ਖਿੜਿਆ ਹੋਇਆ ਹੈ। ਸਰੀਰ ਮੁਰਦਾ ਨਹੀਂ ਜਾਪਦਾ, ਇਸ ਤਰ੍ਹਾਂ ਹੀ ਜਾਪਦਾ ਜਿਵੇਂ ਬਿਰਾਜ ਰਹੇ ਨੇ। ਸੰਗਤ ਵੈਰਾਗ ਦੀ ਮੂਰਤ ਦਰਸ਼ਨ ਕਰਦੀ ਅਤੇ ਸਦਕੇ ਹੋ ਰਹੀ ਹੈ, ਚੁੱਪ ਛਾ ਗਈ ਹੈ, ਕੋਈ ਨਹੀਂ ਬੋਲਦਾ, ਅੱਖਾਂ ਵਿੱਚ ਹੰਝੂ ਨੇ ਅਤੇ ਹੰਝੂਆਂ ਵਿੱਚ ਜਿਵੇਂ ਸਾਰਿਆਂ ਦਾ ਦਿਲ ਭੰਗਰ ਭੰਗਰ ਕੇ ਵਗਦਾ ਪਿਆ ਹੈ। ਹੌਲੀ ਹੌਲੀ ਸਾਰੇ ਪਿਆਰੇ ਇਕੱਠੇ ਹੋ ਗਏ। ਸੇਵਕ ਨੇ ਗੁਰੂ ਜੀ ਦੇ ਅੰਤਿਮ ਵਾਕ ਦੱਸੇ ਅਤੇ ਕਿਹਾ ਕਿ ਆਪ ਅੰਗੀਠਾ ਸਾਜਣ ਦੀ ਆਗਿਆ ਨਹੀਂ ਦੇ ਗਏ, ਸਗੋਂ ਸਰੀਰ ਜਲ ਪ੍ਰਵਾਹ ਕਰਨ ਦਾ ਹੁਕਮ ਹੈ। ਸੰਗਤ ਨੇ ਉਸੇ ਤਰ੍ਹਾਂ ਉੱਜਲ ਬਸਤਰਾਂ ਵਿੱਚ ਪਰਉਪਕਾਰੀ ਸਰੀਰ ਨੂੰ ਸਜਾ ਕੇ ਮਾਰੂ ਰਾਗ ਦੇ ਸ਼ਬਦ ਪੜ੍ਹਦਿਆਂ ਕੀਰਤਨ ਕਰਦਿਆਂ ਜਲ ਪ੍ਰਵਾਹ ਕਰ ਦਿੱਤਾ। ਉਸ ਸਥਾਨ ਗੁਰੂ ਜੀ ਦੀ ਯਾਦ ਵਿੱਚ ਦੇਹਰਾ ਬਣਿਆ ਜਿੱਥੇ ਆਪ ਦਾ ਸਰੀਰ ਜਲ ਪ੍ਰਵਾਹ ਕੀਤਾ ਗਿਆ ਸੀ। ਇਹ ਸਾਰਾ ਦਰਦਨਾਕ ਸਾਕਾ ਦਿਲ ਤੋੜ ਦੇਣ ਵਾਲੀ ਹੋਣੀ, ਪਰ ਸੱਚੀ ਸੂਰਮਤਾ ਦੀ ਕੁਰਬਾਨੀ, ਬਹੁਤ ਉੱਚੇ ਤੇ ਅਨੋਖੇ ਖੇਲ ਦੀ ਕਰਨੀ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਸਤਿਗੁਰੂ ਜੀ ਸੱਚ ਦੇ ਸੂਰਜ ਤੇ ਕੁਰਬਾਨ ਹੋ ਗਏ। ਗੁਰੂ ਜੀ ਨਾ ਆਪ ਕਿਸੇ ਨੂੰ ਡਰਾਉਂਦੇ ਸਨ, ਨਾ ਡਰ ਮੰਨਦੇ ਸਨ। ਅਨੇਕਾਂ ਕਸ਼ਟ ਚੱਲੇ ਪਰ ਨਿਰਭੈ ਰਹੇ। ਉਹਨਾਂ ਨੇ ਦੁੱਖ ਪਾ ਕੇ ਸੁੱਖ ਮੁੱਲ ਲਿੱਤੇ ਆਪਣੀ ਸੰਗਤ ਵਾਸਤੇ। ਉਹਨਾਂ ਨੇ ਸਰੀਰ ਨਹੀਂ ਦਿੱਤਾ, ਪਰ ਸਗੋਂ ਸਰੀਰ ਦੇਣ ਨਾਲ ਪੰਥ ਵਾਸਤੇ ਇੱਕ ਹੋਰ ਤਰ੍ਹਾਂ ਦਾ ਜੀਵਨ ਪੈਦਾ ਹੋ ਗਿਆ। ਇਸ ਸਾਕੇ ਨੇ ਸਿੱਖਾਂ ਦੀ ਕਾਇਆ ਪਲਟ ਦਿੱਤੀ। ਲੋਕੀ ਕਹਿੰਦੇ ਨੇ ਕਿ ਬੀਰ ਰਸੀ ਜੀਵਨ ਸਿੱਖਾਂ ਵਿੱਚ ਛੇਵੇਂ ਸਤਿਗੁਰੂ ਨੇ ਪੈਦਾ ਕੀਤਾ ਸੀ, ਪਰ ਬੀਰ ਰਸ ਜੀਵਨ ਦਾ ਮੁੱਢ ਤਾਂ ਇਸ ਸਾਕੇ ਨਾਲ ਹੋ ਗਿਆ। ਪਵਿੱਤਰ ਆਤਮਾ ਦਾ ਸ਼ਹੀਦ ਹੋਣਾ ਇੱਕ ਇਹੋ ਜਿਹੀ ਗੱਲ ਹੈ ਜਿਸ ਨੇ ਕੌਮ ਦੀ ਹੋਣੀ ਨੂੰ ਬਦਲ ਕੇ ਰੱਖ ਦਿੱਤਾ। ਪਰ ਇੱਥੇ ਤੇ ਰੱਬੀ ਜੋਤ ਨੇ ਆਪ ਆਪਣੀ ਜਾਨ ਤੇ ਖੇਡ ਕੇ ਇਹ ਖੇਲ ਵਿਖਾਇਆ ਸੀ।